You're with SBS Radio.
ਕੋਰੋਨਾ ਵਾਇਰਸ ਲੋਕਡਾਊਨ ਦੇ ਦੌਰਾਨ 2 ਲੱਖ ਤੋਂ ਵੱਧ ਲੋਕ ਆਪਣੇ ਰੁਜ਼ਗਾਰ ਤੋਂ ਹੱਥ ਧੋ ਬੈਠੇ ਨੇ, ਜਿਸ ਦੇ ਚੱਲਦਿਆਂ ਆਸਟ੍ਰੇਲੀਆ ਵਿੱਚ ਬੇਰੁਜ਼ਗਾਰੀ ਦੀ ਦਰ 7% ਤੱਕ ਵੱਧ ਗਈ ਹੈ। ਸੈਂਕੜੇ ਵਿਦੇਸ਼ੀ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਵਿੱਚ ਅਗਲੇ ਮਹੀਨੇ ਆਉਣ ਦੀ ਇਜਾਜ਼ਤ ਦੇਣ ਬਾਰੇ ਸਰਕਾਰ ਦੇ ਇਸ ਵਿਚਾਰ ਤੋਂ ਬਾਅਦ ਨਵੇਂ ਅੰਕੜੇ ਸਾਹਮਣੇ ਆਏ ਨੇ। ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਵਿੱਚ। ਤਾਜ਼ਾ ਦਰਾਂ ਦੇ ਮੁਤਾਬਿਕ ਅੰਤਰਰਾਜੀ ਯਾਤਰਾ ਤੇ ਲੱਗੀਆਂ ਪਾਬੰਦੀਆਂ ਕਾਰਨ ਤਕਰੀਬਨ 5,000 ਨੌਕਰੀਆਂ ਦੇ ਨੁਕਸਾਨ ਦੇ ਨਾਲ ਨਾਲ ਪ੍ਰਤੀ ਦਿਨ $84 ਮਿਲੀਅਨ ਡਾਲਰ ਦਾ ਨੁਕਸਾਨ ਝੱਲਣ ਕਾਰਨ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਅੰਤਰਰਾਜੀ ਯਾਤਰਾ ਨੂੰ ਖੋਲ੍ਹਣ ਦੇ ਫੈਸਲੇ ਨੂੰ ਲੈ ਕੇ ਬੇਤਾਬ ਨੇ। ਬੀਤੇ ਮਈ ਦੇ ਮਹੀਨੇ 2,70,000 ਲੋਕ ਆਪਣੀ ਨੌਕਰੀਆਂ ਤੋਂ ਹੱਥ ਧੋ ਬੈਠੇ ਨੇ, ਜਿਸ ਦੇ ਨਾਲ ਆਸਟ੍ਰੇਲੀਆ ਵਿੱਚ ਬੇਰੁਜ਼ਗਾਰੀ ਦੀ ਦਰ 7.1% ਤੱਕ ਵੱਧ ਗਈ ਹੈ। ਇਸ ਦੇ ਚੱਲਦਿਆਂ ਆਸਟ੍ਰੇਲੀਆ ਵਿੱਚ ਬੇਰੁਜ਼ਗਾਰੀ ਦੇ ਅੰਕੜੇ ਸਾਲ 2001 ਦੇ ਅਕਤੂਬਰ ਮਹੀਨੇ ਦੇ ਮੁਕਾਬਲੇ 72 ਹੋ ਗਏ ਨੇ। ਪ੍ਰਧਾਨ ਮੰਤਰੀ ਨੇ ਬੇਰੁਜ਼ਗਾਰੀ ਦੀ ਵੱਧ ਰਹੀ ਦਰ ਨੂੰ ਲੈ ਕੇ ਦੁੱਖ ਪ੍ਰਗਟ ਕੀਤਾ ਅਤੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਦੇਸ਼ ਨੂੰ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਾਉਣ ਦਾ ਹਜੇ ਬਹੁਤ ਲੰਮਾ ਸਫ਼ਰ ਬਾਕੀ ਹੈ।
The sad truth is these numbers are not surprising in the circumstances. We are very aware of the significant blow that Australians are being hit with. Through the course of this pandemic, this recession will be written in the stories of those who are experiencing terrible hardship.
ਮਾਰਚ ਮਹੀਨੇ ਤੋਂ ਲੈ ਕੇ ਹੁਣ ਤੱਕ ਕੰਮ ਦੇ ਘੰਟੇ 10% ਤੋਂ ਜ਼ਿਆਦਾ ਘਟ ਗਏ ਨੇ ਤੇ ਨਾਲ ਹੀ ਕੰਮ ਦੀ ਭਾਲ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ 63% ਤੋਂ ਥੱਲੇ ਗਿਰ ਗਈ ਹੈ। ਵਿਰੋਧੀ ਧਿਰ ਨੇ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਕੋਰੋਨਾ ਵਾਇਰਸ ਪੈਂਡੈਮਿਕ ਦੇ ਦੌਰਾਨ ਸਰਕਾਰ ਵੱਲੋਂ ਜੌਬ ਸੀਕਰ ਪ੍ਰੋਗਰਾਮ ਨੂੰ ਖਤਮ ਕਰਨਾ ਇਹ ਦਰਸਾਉਂਦਾ ਹੈ ਕਿ ਸਰਕਾਰ ਨੂੰ ਲੋਕਾਂ ਦੀ ਫਿਕਰ ਨਹੀਂ ਹੈ। ਖਜ਼ਾਨਾ ਬੁਲਾਰੇ ਜਿਮ ਚਾਲਮਰਸ ਦਾ ਕਹਿਣਾ ਹੈ ਕਿ ਬੇਰੁਜ਼ਗਾਰੀ ਦੇ ਅੰਕੜੇ ਅਸਲ ਵਿੱਚ ਆਸਟ੍ਰੇਲੀਅਨ ਬਿਊਰੋ ਦੇ ਦਿੱਤੇ ਗਏ ਅੰਕੜਿਆਂ ਤੋਂ ਵੀ ਵੱਧ ਨੇ।
In this first recession in almost 3 decades, the Morrison government is leaving too many Australians behind. The headline unemployment rate for May, which we got today, is bad enough at 7.1%. But it obscures a far more troubling picture. 835,000 Australians out of work in 2 months alone. 623,000 Australians who've given up looking for work. And if they were still in the labour market, the unemployment rate would be more like 11.3%.
ਨਵੇਂ ਅੰਕੜਿਆਂ ਦੇ ਮੁਤਾਬਿਕ ਸੈਂਕੜੇ ਵਿਦੇਸ਼ੀ ਵਿਦਿਆਰਥੀਆਂ ਨੂੰ ਸਰਕਾਰ ਨੇ ਆਸਟ੍ਰੇਲੀਆ ਵਿੱਚ ਆਉਣ ਦੀ ਖੁੱਲ੍ਹ ਦੇਣ ਦੇ ਨਾਲ ਬਾਕੀ ਅੰਤਰਰਾਸ਼ਟਰੀ ਯਾਤਰਾ ਤੇ ਫਿਲਹਾਲ ਪਾਬੰਦੀਆਂ ਦੀ ਪੁਸ਼ਟੀ ਕੀਤੀ ਹੈ। ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਅਤੇ ਫੈਡਰਲ ਸਰਕਾਰਾਂ ਦੀ ਸਹਾਇਤਾ ਨਾਲ ਪ੍ਰਾਪਤ ਪਾਇਲਟ ਪ੍ਰੋਗਰਾਮ ਦੇ ਹਿੱਸੇ ਵਜੋਂ ਆਉਣ ਵਾਲੇ ਜੁਲਾਈ ਮਹੀਨੇ ਵਿੱਚ 350 ਅੰਤਰਰਾਸ਼ਟਰੀ ਵਿਦਿਆਰਥੀ ਯੂਨੀਵਰਸਿਟੀ ਆਫ਼ ਕੈਨਬਰਾ ਅਤੇ ਆਸਟ੍ਰੇਲੀਆ ਨੈਸ਼ਨਲ ਯੂਨੀਵਰਸਿਟੀ ਵਿੱਚ ਪੁੱਜਣਗੇ। ਯੂਨੀਵਰਸਿਟੀ ਆਫ਼ ਕੈਨਬਰਾ ਦੇ ਵਾਈਸ ਚਾਂਸਲਰ ਪੈਡੀ ਨਿਕਸਨ ਨੇ ਇਸ ਪਾਇਲਟ ਪ੍ਰੋਗਰਾਮ ਨੂੰ ਆਸਟ੍ਰੇਲੀਆ ਦੇ ਸਾਰੀ ਉੱਚ ਸਿੱਖਿਆ ਖੇਤਰ ਲਈ ਬਹੁਤ ਜ਼ਰੂਰੀ ਦੱਸਦਿਆਂ ਕੀ ਕਿਹਾ। ਆਓ ਸੁਣਦੇ ਹਾਂ ਉਹਨਾਂ ਦੇ ਵਿਚਾਰ।
Okay, so what we're looking at is a one flight from a single hub to be chosen as yet, but in Asia Pacific. Those students will arrive and then obviously be in quarantine and isolation for 2 weeks. So our commitment is that the students will only pay what they would have expected to normally pay. And then the remaining costs of the charter flight and the associated isolation period and hotel, etc., is going to be shared between the universities and the ACT government.
ਚੀਫ ਐਗਜ਼ੈਕਟਿਵ ਆਫ ਯੂਨੀਵਰਸਿਟੀ ਕੈਟਰੀਓਨਾ ਜੈਕਸਨ ਦਾ ਕਹਿਣਾ ਹੈ ਕਿ ਕੋਵਿਡ-19 ਕਾਰਨ ਅੰਤਰਰਾਸ਼ਟਰੀ ਵਿਦਿਆਰਥੀ ਖੇਤਰ ਨੂੰ ਆਰਥਿਕ ਪੱਧਰ ਤੇ ਬਹੁਤ ਭਾਰੀ ਨੁਕਸਾਨ ਝੇਲਣਾ ਪਿਆ ਹੈ, ਜੋ ਕਿ ਸਿਰਫ ਇਸੇ ਸਾਲ ਹੀ $3 ਬਿਲੀਅਨ ਤੋਂ ਲੈ ਕੇ ਤਕਰੀਬਨ $5 ਬਿਲੀਅਨ ਦੇ ਵਿੱਚ ਹੈ।
Look, it's good news for universities all around the country. It's good news for those students, but it's also good news for getting business and getting jobs back and running. These students are really important to our universities. They're really keen to get back here, but also the resumption of international student trade, I suppose, is really important for the Australian economy.
ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਬੁਲਾਵੇ ਦੇ ਚੱਲਦਿਆਂ ਸੈਰ ਸਪਾਟਾ ਮੰਤਰੀ ਸਾਈਮਨ ਬਰਮਿੰਗਮ ਦਾ ਕਹਿਣਾ ਹੈ ਕਿ ਆਸਟ੍ਰੇਲੀਅਨ ਵਾਸੀਆਂ ਦੀ ਰੱਖਿਆ ਜਾਰੀ ਰੱਖਣ ਲਈ ਅੰਤਰਰਾਸ਼ਟਰੀ ਸੈਰ ਸਪਾਟਾ ਅਗਲੇ ਸਾਲ ਹੀ ਮੁੜ ਸ਼ੁਰੂ ਹੋਵੇਗਾ।
And yes, the international border restrictions have been so incredibly important in Australia avoiding the scenes of mass graves in New York or overflowing hospitals in Europe that we've seen around the rest of the world, and that's why they're going to have to stay in place for some period of time.
ਦੱਖਣ ਆਸਟ੍ਰੇਲੀਆ ਵਿੱਚ ਕੋਵਿਡ 19 ਦੇ ਲਾਗ ਦੀਆਂ ਦਰਾਂ ਘਟਣ ਦੇ ਨਾਲ ਨਾਲ ਨਾਰਦਰਨ ਟੈਰੀਟਰੀ 17 ਜੁਲਾਈ ਤੋਂ ਅੰਤਰਰਾਜੀ ਯਾਤਰੀਆਂ ਲਈ ਆਪਣੀਆਂ ਸਰਹੱਦਾਂ ਦੁਬਾਰਾ ਖੋਲ੍ਹ ਦੇਵੇਗਾ, ਜਿਸ ਦੇ ਚੱਲਦਿਆਂ ਅੰਤਰਰਾਜੀ ਯਾਤਰੀਆਂ ਨੂੰ ਹੁਣ ਕੁਆਰੰਟਾਈਨ ਹੋਣ ਦੀ ਲੋੜ ਨਹੀਂ ਪਵੇਗੀ। ਵਿਕਟੋਰੀਆ ਵਿਖੇ ਰਾਜ ਸਿਹਤ ਮੰਤਰੀ ਚਿੰਤਾ ਵਜੋਂ ਕੋਵਿਡ ਦੇ ਫੈਲਾਅ ਕਾਰਨ ਵੱਧ ਰਹੇ ਕੇਸ ਅਤੇ ਕਮਿਊਨਿਟੀ ਟਰਾਂਸਮਿਸ਼ਨ ਦੇ ਚੱਲਦਿਆਂ ਜਨਤਾ ਨੂੰ ਕੋਵਿਡ ਦੇ ਟੈਸਟ ਨਾਲ ਗੰਭੀਰਤਾ ਨਾਲ ਪੇਸ਼ ਆਉਣ ਦੀ ਹਦਾਇਤ ਦਿੱਤੀ ਹੈ। 18 ਨਵੇਂ ਕੇਸਾਂ ਦੀ ਪੁਸ਼ਟੀ ਦੇ ਨਾਲ ਕੋਰੋਨਾ ਪੀੜਿਤ ਮਰੀਜ਼ਾਂ ਦੀ ਸੰਖਿਆ 1780 ਹੋ ਗਈ ਹੈ, ਜਿਸ ਵਿੱਚੋਂ 6 ਕੇਸ ਹੋਟਲ ਵਿੱਚ ਕੁਆਰੰਟਾਈਨ ਕੀਤੇ ਗਏ ਵਿਦੇਸ਼ੀ ਯਾਤਰੀ ਸਨ। 1 ਕੇਸ ਦੀ ਹਾਲੇ ਪੁਸ਼ਟੀ ਨਹੀਂ ਹੋ ਸਕੀ। 8 ਕਮਿਊਨਿਟੀ ਟਰਾਂਸਮਿਸ਼ਨ ਦੇ ਸ਼ਿਕਾਰ ਸਨ ਅਤੇ 3 ਪੀੜਤਾਂ ਦੀ ਜਾਂਚ ਚੱਲ ਰਹੀ ਹੈ। ਸਿਹਤ ਮੰਤਰੀ ਜੈਨੀ ਮਿਕਾਕੋਸ ਨੇ ਲੋਕਾਂ ਨੂੰ ਕਮਿਊਨਿਟੀ ਟਰਾਂਸਮਿਸ਼ਨ ਤੋਂ ਸਾਵਧਾਨ ਰਹਿਣ ਦੀ ਹਦਾਇਤ ਦੇਣ ਦੇ ਨਾਲ ਨਾਲ ਕੀ ਕਿਹਾ, ਆਓ ਜਾਣਦੇ ਹਾਂ।
This is not all over, that we still have this pandemic, that it's still possible to catch this virus. Whether you're going to the local shops or having dinner with extended family members, then we will be able to manage the spread of the virus.
ਬੀਤੇ 24 ਘੰਟਿਆਂ ਦੌਰਾਨ ਨਿਊ ਸਾਊਥ ਵੇਲਸ ਵਿਖੇ 17,000 ਤੋਂ ਵੱਧ ਲੋਕਾਂ ਦੀ ਕੋਵਿਡ 19 ਨੂੰ ਲੈ ਕੇ ਜਾਂਚ ਕੀਤੀ ਗਈ ਹੈ ਤੇ ਨਾਲ ਹੀ ਪ੍ਰੀਮੀਅਰ ਗਲੇਡੀਜ਼ ਨੇ ਕਮਿਊਨਿਟੀ ਨੂੰ ਜਾਗਰੂਕ ਰਹਿਣ ਅਤੇ ਟੈਸਟ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਕੋਰੋਨਾ ਵਾਇਰਸ ਨਾਲ ਜੁੜੀ ਤਾਜ਼ਾ ਜਾਣਕਾਰੀ ਨੂੰ ਪਸੰਦੀਦਾ ਭਾਸ਼ਾ 'ਚ ਸੁਣਨ ਲਈ ਲੌਗਇਨ ਕਰੋ sbs.com.au/coronavirus। ਇਹ ਸੀ ਪੈਗੀ ਜਿਆਕੋਮੋਲਿਸ ਦੁਆਰਾ SBS ਲਈ ਤਿਆਰ ਕੀਤੀ ਗਈ ਇਹ ਰਿਪੋਰਟ, ਜੋ ਤੁਸੀਂ ਸੁਣੀ SBS ਪੰਜਾਬੀ ਦੇ ਕੰਵਰ ਵੜੈਚ ਦੀ ਆਵਾਜ਼ ਵਿੱਚ।
Want to hear more stories like this? Listen on Apple Podcasts, Google Podcasts, Spotify, or wherever you get your podcasts from.